ਡਰ ਲੈ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕੀਓ ਕੱਲ ਆਪੇ ਹੀ ਤੈ ਤਾਰੀ ਹੈ ਦੇਖੈ ਕੀਤਾ ਆਪਣਾ ਘਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਕਿਰਪਾ ਨਿਧਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ, ਅੱਜ ਜੋ ਪਾਵਨ ਪਵਿੱਤਰ ਹੁਕਮ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਸਾ ਕੀ ਵਾਰ ਦੀ 20ਵੀਂ ਪੌੜੀ ਦੇ ਰੂਪ ਵਿੱਚ ਇਸ ਪੌੜੀ ਦੇ ਨਾਲ ਦੋ ਸਲੋਕ ਨੇ। ਇਹ ਦੋਨੋਂ ਸਲੋਕ ਔਰ ਤੀਸਰੀ ਪੌੜੀ ਜੋ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ। ਆਓ ਇਹਨਾਂ ਪਾਵਨ ਪਵਿੱਤਰ ਬਚਨਾਂ ਨੂੰ ਗੁਰੂ ਕਿਰਪਾ ਨਾਲ ਆਪਾਂ ਵਿਚਾਰਨਾ ਹੈ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਟੇਕ ਲਈਏ, ਹਜ਼ੂਰ ਆਪ ਕਿਰਪਾ ਕਰਕੇ ਵਿੱਚ ਵਰਤਨ ਔਰ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲੈਣ। ਕਰੋ ਕਿਰਪਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪੌੜੀ ਨਾਲ ਆਏ ਜੋ ਦੋ ਸਲੋਕ ਨੇ, ਪਹਿਲੇ ਸਲੋਕ ਅੰਦਰ ਤਾਂ ਜਿਹੜੇ ਮਨੁੱਖ ਆਪਣੀ ਜ਼ਬਾਨ ਤੋਂ ਕੌੜਾ ਬੋਲਦੇ ਨੇ, ਰੁੱਖਾ ਬੋਲਦੇ ਨੇ, ਉਹਨਾਂ ਦੇ ਸੰਬੰਧ ਵਿੱਚ ਉਪਦੇਸ਼ ਦ੍ਰਿੜ ਕਰਾਇਆ ਹੈ। दूसरे श्लोक विच एक ओ ने कि जेड़े बाहरों वखावा अडंबर बना के बैठे ने कि असी बहुत भगत हाँ बहुत सियाने हाँ पर अंदर उन्हां दे कूड़ भरिया पे अंदर कपट ते छल भरिया है। दातार ने एक उन्हां संबंधी किया ते तीसरा वचन दूजे श्लोक विच कीता एक ओ ने जेड़े बाहरों तन दे दफ्तर इंज लगदा मैले भाई बैठे ने पर अंदर उन्हां दा रेशम की तरह बिल्कुल कोमल है। पौड़ी विच हजूर ने उस परम पिता परमेश्वर की सिफ तो सलाह की जिन्हें यह सारी सृष्टि सिरजिया बनाया है। आओ पहला श्लोक है नानक फिक्का बोलिए तन मन फिक्का होए। फिक्के का आखरी अर्थ हुंदा रुखा बोलना कौड़ा बोलना। धन गुरु नानक साहब जी कृपा करते ने जेड़ा मनुख अपनी जबान तो रुखा बोलता है फिक्का बोलता है उस बंदे का अपना तन भी भ्रष्टिया जाता रुखा हो जाता ते उस बंदे का अंदर मन जेड़ा वह भी फिक्का पै जाता है। हजूर ने कुछ कृपा भरे अमृत बाणी विच वचन सानू समझाए ने। देखो गुरु ग्रंथ साहब ने ते सानू बोलन का भी तरीका दसे कि दुनिया विच रहिंदिआं बोलना किवें है क्योंकि बोलन दे नाल साडे संबंध बनदे भी ने ते बोलन दे नाल साडे संबंध टुट भी जांदे ने। असल विच सच जाणो कुछ शब्द ऐसे ने जेड़े बोलन दे नाल समाज के लोग तुहाडे वल आकर्षित हुंदे ने ते कुछ जबान दे ऐसे बोल ने जेड़े बोलन दे नाल अपने भी बंदे तो दूर चले जांदे। एक सियाने विद्वान ने बहुत सोहनी उदाहरण दित्ती इस संबंधी कहिंदे ने सुगंधी ते दुर्गंधी ये दोनों आपो अपनी तस्वीर रख दियां ने। जदों सुगंधी होवेगी महक होवेगी ते कुदरती तौर ते महक वाले पासे लोग सुगंधी वाले पासे आप खिचे जाणगे आकर्षित होणगे ते जिथे दुर्गंधी होवेगी फैलदी सुगंधी भी है फैलदी दुर्गंधी भी है। जदों सुगंधी फैलदी है ते लोकां नूं अपने वल खिचदी है ते जदों किते दुर्गंध होवे ते ओ लोकां नूं अपने तो दूर कर दिंदी। सच जाणो मिठे बोल जिहड़े ने ओ लोकां नूं मनुख दी शख्सियत वल आकर्षित करदे ने जिहड़ा ओ बोल बोल रहा है ते फिक्के बोल ऐसे ने कि जिहड़े बोलण दे नाल अपने भी बंदे तो दूर चले जांदे। हजूर ने अमृत बाणी च प्रमाण दिते ने गुरु नानक साहब किन्ने अपनी जबान तो ओ बोल बोली जिदे बोलन नाल समाज विच भी तेनू इज्जत मिले जेड़े बोल बोलन दे नाल परमात्मा दे घर विच भी तेनू इज्जत मिल जाए ओ बोल बोली कि जिन्ना बोलां नू लोक तेरे जान तो बाद भी याद करन ते थां थां इको गल कहन कि ओदे शब्दां ने दुनिया नू की लिया। हजूर ने शब्द वरते ने साहब जी के बचन ने जित बोले पत पाई है कि जिदे बोलन नाल जिहड़े शब्द कहन दे नाल मनुख की इज्जत बने पत बने जित बोले पत पाई है सो बोलिया परवान। असल विच ओ बोले हुए शब्द परवान ने जिदे बोलन नाल इज्जत मिले जित बोले पत पाई है सो बोलिया परवान। फिक्का बोल दबुचना सुन मूर्ख मन आ जा किन्न खे मूर्ख मन खे अजान मन जदू फिक्का बोलेगा फिक्का बोलन दे नाल तू आप भी खुआर होगा। भाई से भाई गुरदास जी होना ने दो उदाहरण दिखाई ने किन्न देखो बगले का रंग भी चिट्टा है ते हंस का रंग भी सफेद चिट्टा है ਕੋਇਲ ਦਾ ਰੰਗ ਵੀ ਕਾਲਾ ਹੈ ਤੇ ਕਾਂ ਦਾ ਰੰਗ ਵੀ ਕਾਲਾ ਹੈ ਤੇ ਜੇਕਰ ਇਹਨਾਂ ਨੂੰ ਆਪਾਂ ਰੰਗ ਕਰਕੇ ਦੇਖੀਏ ਤੇ ਕੋਈ ਵੀ ਮਨੁੱਖ ਇਹਨਾਂ ਵਿੱਚ ਅੰਤਰ ਨਹੀਂ ਜਾਣ ਸਕੇਗਾ ਉਹ ਕਹੇਗਾ ਕੋਇਲ ਦਾ ਰੰਗ ਵੀ ਕਾਲਾ ਤੇ ਕਾਂ ਦਾ ਰੰਗ ਵੀ ਕਾਲਾ ਦੋਨਾਂ ਵਿੱਚ ਫਰਕ ਕੀ ਬਗਲੇ ਦਾ ਰੰਗ ਵੀ ਕਾਲਾ ਤੇ ਹੰਸ ਦਾ ਰੰਗ ਵੀ ਕਾਲਾ ਵਾਹਿਗੁਰੂ ਬਗਲੇ ਦਾ ਰੰਗ ਵੀ ਸਫੇਦ ਤੇ ਹੰਸ ਦਾ ਰੰਗ ਵੀ ਸਫੇਦ ਦੋਨਾਂ ਵਿੱਚ ਅੰਤਰ ਕੀ ਤੇ ਫਿਰ ਅੱਗੋਂ ਪਤਾ ਲੱਗਦਾ ਨਹੀਂ ਰੰਗ ਨਹੀਂ ਦੋਨਾਂ ਦੇ ਵਰਤਨ ਵਿੱਚ ਤੇ ਦੋਨਾਂ ਦੇ ਬੋਲਣ ਦੀ ਤਸੀਰ ਵਿੱਚ ਬੜਾ ਫਰਕ ਹੈ ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਕਹਿੰਦੇ ਨੇ ਹੰਸ ਨਾ ਛੱਡੈ ਮਾਨ ਸਰ ਬਗਲਾ ਬਹੁਤ ਛੱਪੜ ਫਿਰ ਆਵੇ ਕਿ ਹੰਸ ਵਿੱਚ ਇੰਨੇ ਗੁਣ ਨੇ ਉਹ ਕਦੀ ਵੀ ਮਾਨ ਸਰੋਵਰ ਨੂੰ ਕਿਸੇ ਵੀ ਕੀਮਤ ਤੇ ਤਾਗਰ ਨੂੰ ਤਿਆਰ ਨਹੀਂ ਤੇ ਭਾਵੇਂ ਬਗਲੇ ਦਾ ਰੰਗ ਵੀ ਚਿੱਟਾ ਹੈ ਪਰ ਇਹ ਕਦੀ ਵੀ ਭੁੱਲੀਏ ਨਾ ਕਿ ਬਗਲੇ ਦਾ ਕੋਈ ਸਿਧਾਂਤ ਨਹੀਂ ਹੰਸ ਮਾਨ ਸਰੋਵਰ ਨੂੰ ਕਦੀ ਛੱਡਦਾ ਨਹੀਂ ਤੇ ਸੱਚ ਜਾਣੋ ਬਗਲਾ ਕਦੀ ਕਿਤੇ ਟਿਕ ਕੇ ਬਹਿੰਦਾ ਨਹੀਂ ਉਹਨੇ ਸਾਰੇ ਛੱਪੜ ਜਿਹੜੇ ਨੇ ਉਹਨਾਂ ਦੇ ਟਿਕਾਣੇ ਆਪਣੇ ਬਣਾਏ ਭਾਈ ਸਾਹਿਬ ਕਹਿੰਦੇ ਨੇ ਕੋਇਲ ਬੋਲੇ ਅੰਬ ਬਣ ਵਣ ਵਣ ਕਾਉ ਕਥਾਓ ਸਿਖਾਵੇ ਕਿ ਕੋਇਲ ਜਦੋਂ ਵੀ ਬੋਲਦੀ ਏ ਉਹ ਬਾਗਾਂ ਵਿੱਚ ਬੋਲੇਗੀ ਤੇ ਸਾਹਿਬ ਨੇ ਤਾਂ ਬਾਣੀ ਵਿੱਚ ਵੀ ਬਚਨ ਵਰਤੇ ਨੇ ਕਹਿਣ ਲੱਗੇ ਕੋਇਲ ਜਦੋਂ ਬੋਲਦੀ ਏ ਅੰਬਾਂ ਦੇ ਰੁੱਖਾਂ ਤੇ ਬੋਲਦੀ ਉਹ ਜਦੋਂ ਬੋਲੇ ਦੇਖੋ ਕੋਇਲ ਵੀ ਬੋਲਦੀ ਏ ਕਾਂ ਵੀ ਬੋਲਦਾ ਪਰ ਦੋਨਾਂ ਦੀ ਬੋਲੀ ਵਿੱਚ ਬੜਾ ਫਰਕ ਹੈ ਕੀ ਹੋਇਆ ਜੇ ਦੋਨਾਂ ਦਾ ਰੰਗ ਇੱਕੋ ਜਿਹਾ ਹੈ ਜਦੋਂ ਕੋਇਲ ਬੋਲਦੀ ਏ ਤੇ ਲੋਕ ਲੁਕ ਕੇ ਦੇਖਦੇ ਨੇ ਲੁਕ ਕੇ ਸੁਣਦੇ ਨੇ ਕਿ ਕੋਇਲ ਕਿਤੇ ਸਾਡੀ ਆਵਾਜ਼ ਨਾਲ ਕੋਇਲ ਕਿਤੇ ਸਾਡੇ ਵਜੂਦ ਨੂੰ ਦੇਖ ਕੇ ਤਨ ਨੂੰ ਦੇਖ ਕੇ ਕਿਤੇ ਮਿੱਠੇ ਨਗਮੇ ਮਿੱਠੇ ਗੀਤ ਮਿੱਠੀ ਬੋਲੀ ਬੰਦ ਨਾ ਕਰ ਦੇਵੇ ਕੋਇਲ ਨੂੰ ਲੋਕ ਬਾਗਾਂ ਵਿੱਚ ਲੁਕ ਕੇ ਸੁਣਦੇ ਨੇ ਪਰ ਬਦਕਿਸਮਤੀ ਏ ਕਾਂ ਘਰ ਆ ਕੇ ਬਨੇਰੇ ਤੇ ਵੀ ਬੋਲੇ ਤੇ ਲੋਕੀ ਸੋਟੀ ਮਾਰ ਕੇ ਉਡਾ ਦਿੰਦੇ ਉਹ ਫਰਕ ਹੈ ਨਾ ਬੋਲੀ ਦਾ ਕਾਂ ਘਰ ਆ ਕੇ ਬਨੇਰੇ ਤੇ ਬੋਲੇ ਤੇ ਲੋਕ ਕਹਿੰਦੇ ਨੇ ਇਹਨੂੰ ਸੋਟੀ ਮਾਰੋ ਇਹਨੂੰ ਵੱਡਾ ਮਾਰੋ ਇਹਨੂੰ ਉਡਾਓ ਇਹ ਕਾਂ ਜਿਹੜਾ ਇਹ ਸਿਰ ਖਾਈ ਜਾਂਦਾ ਪਰ ਮੈਂ ਕਹਿੰਦਾ ਕੋਇਲ ਨੂੰ ਸੁਣ ਲਈ ਲੋਕ ਬਾਗਾਂ ਵੀ ਜਾਂਦੇ ਨੇ ਤੇ ਕਾਂ ਘਰ ਆ ਕੇ ਵੀ ਬੋਲੇ ਉਹਨੂੰ ਕੋਈ ਨੀ ਜੀ ਸੁਣਦਾ ਬਸ ਇੰਨਾ ਫਰਕ ਹੈ ਜਿਸ ਨੂੰ ਰੱਬ ਨੇ ਜ਼ਬਾਨ ਦੀ ਮਿਠਾਸ ਦਿੱਤੀ ਏ ਜਿਸ ਦੇ ਬੋਲਾਂ ਨੂੰ ਰੱਬ ਨੇ ਅੰਦਰ ਦੀ ਮਿਠਾਸ ਦੇ ਦਿੱਤੀ ਏ ਗੁਰਮੁਖੋ ਸੱਚ ਜਾਣਿਓ ਉਹ ਕਿਤੇ ਉਜਾੜ ਵਿੱਚ ਵੀ ਬੈਠ ਜਾਏ ਤੇ ਲੋਕ ਉਹਦੀ ਬੋਲੀ ਨੂੰ ਸੁਣ ਜਾਣਗੇ ਤੇ ਫਿੱਕਾ ਬੰਦਾ ਤੁਹਾਨੂੰ ਮਿਲ ਕੇ ਦੂਰੋਂ ਕਈ ਮੈਲ ਤੋਂ ਚੱਲ ਕੇ ਆਏ ਤੇ ਤੁਹਾਡੇ ਕੋਲ ਬੈਠ ਕੇ ਆਪਣੀ ਗੱਲ ਕਰਨੀ ਚਾਹੇ ਸੱਚ ਜਾਣੋ ਏਡੀ ਦੂਰ ਆਏ ਰੁੱਖੇ ਨੂੰ ਕੋਈ ਸੁਣਨ ਨੂੰ ਤਿਆਰ ਨਹੀਂ ਤੇ ਮਿੱਠ ਬੋਲੜਾ ਕਿਤੇ ਉਜਾੜ ਵਿੱਚ ਵੀ ਬੈਠਾ ਹੋਵੇ ਲੋਕੀ ਮੀਲਾਂ ਦਾ ਸਫ਼ਰ ਤੈਅ ਕਰਕੇ ਉਹਨੂੰ ਸੁਣ ਜਾਂਦੇ ਇਹਦੀ ਜ਼ਬਾਨ ਵਿੱਚ ਮਿਠਾਸ ਹੈ ਹਜ਼ੂਰ ਨੇ ਕਿਰਪਾ ਕੀਤੀ ਮੈਂ ਜਿਹੜੀ ਬੇਨਤੀ ਕਰਨ ਲੱਗਾ ਜੇ ਫਿੱਕਾ ਬੋਲਾਂਗੇ ਤੇ ਕਾਂ ਦੀ ਤਰ੍ਹਾਂ ਦੁਰਕਾਰੇ ਜਾਵਾਂਗੇ ਜੇ ਮਿੱਠਾ ਬੋਲਾਂਗੇ ਤੇ ਸੱਚ ਜਾਣੋ ਕੋਇਲ ਦੀ ਤਰ੍ਹਾਂ ਅਦਬ ਮਿਲੇਗਾ ਇੱਕ ਦੋ ਮੈਂ ਪ੍ਰਮਾਣ ਬਾਣੀ ਵਿੱਚੋਂ ਅਰਜ਼ ਕਰਨੇ ਚਾਹੁੰਦਾ ਦੇਖੋ ਮੇਰਾ ਰੱਬ ਉਹ ਕਦੀ ਵੀ ਕੌੜਾ ਨਹੀਂ ਬੋਲਦਾ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਕਹਿੰਦੇ ਨੇ ਕਿ ਮੇਰਾ ਸਾਜਣਾ ਮੇਰਾ ਪਿਆਰਾ ਵਾਹਿਗੁਰੂ ਕਹਿੰਦੇ ਮੈਂ ਕਈ ਵਾਰੀ ਸੋਚਣਾ ਵਾ ਕਿ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਫਰਮਾਉਂਦੇ ਨੇ ਕਈ ਵਾਰੀ ਸੋਚਣਾ ਵਾ ਕਿ ਮੇਰਾ ਪਿਆਰਾ ਪ੍ਰੀਤਮ ਕਦੀ ਮੈਨੂੰ ਕੌੜਾ ਬੋਲਿਆ ਹੋਵੇ ਤੇ ਕਹਿੰਦੇ ਨੇ ਜਦੋਂ ਮੈਂ ਇੱਕ ਇੱਕ ਦਿਨ ਇੱਕ ਇੱਕ ਲਵ ਇੱਕ ਇੱਕ ਸਵਾਦ ਯਾਦ ਕਰਦਾ ਵਾ ਤੇ ਕਹਿੰਦੇ ਨੇ ਕੋਈ ਦਿਨ ਕੋਈ ਘੜੀ ਕੋਈ ਪਲ ਕੋਈ ਸਾਲ ਕੋਈ ਮਹੀਨਾ ਕੋਈ ਪਲ ਕੋਈ ਮਹੂਰਤ ਐਸਾ ਨਹੀਂ ਹੁੰਦਾ ਕਿ ਜਿੱਦਣ ਮੈਨੂੰ ਇਹ ਸਮਝ ਪੈ ਜਾਏ ਇੱਦਣ ਮੇਰਾ ਪਿਆਰਾ ਵਾਹਿਗੁਰੂ ਮੈਨੂੰ ਮਿੱਠਾ ਬੋਲਿਆ ਸੀ ਕਹਿੰਦੇ ਨੇ ਹਕੀਕਤ ਇਹ ਵੇ ਕਿ ਜੇ ਕੌੜਾ ਬੋਲਣਾ ਵਾਹਿਗੁਰੂ ਮੈਂ ਬੇਨਤੀ ਕਰ ਰਿਹਾ ਕਦੀ ਕੌੜਾ ਮੈਨੂੰ ਬੋਲਿਆ ਨਹੀਂ ਹਮੇਸ਼ਾ ਮਿੱਠਾ ਬੋਲਦਾ ਕਹਿੰਦੇ ਨੇ ਸਲੀਏ ਤੇਵੇ ਉਹਨੂੰ ਅਸਲ ਵਿੱਚ ਕੌੜੀ ਸ਼ਬਦਾਵਲੀ ਆਉਂਦੀ ਹਜ਼ੂਰ ਨੇ ਸ਼ਬਦ ਵਰਤੇ ਨੇ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਮੇਰਾ ਸੱਜਣ ਆਪ ਦਾ ਮਿੱਠਾ ਹੈ ਮੇਰੇ ਸੱਜਣ ਅੰਦਰ ਮਿਠਾਸ ਹੈ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹੋ ਸੰਭਲ ਸਕੀ ਜੀ ਸੰਭਲ ਦਾ ਅਰਥ ਹੁੰਦਾ ਯਾਦ ਕਰਨਾ। ਹੁਣ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ। ਪੂਰਨ ਭਗਵਾਨ ਹੈ, ਔਗਣ ਕੋ ਨਾ ਚਿਤਾਰੇ। ਮੇਰੇ ਪਿਆਰੇ ਵਾਹਿਗੁਰੂ ਨੇ ਤੇ ਕੌੜਾ ਕੌੜਾ ਬੋਲਣਾ ਹੀ ਨੀ ਆਉਂਦਾ। ਤਾਂ ਸਾਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਬਾਣੀ ਵਿੱਚ। ਅਸੀਂ ਸ਼ਬਦ ਪੜ੍ਹਨੇ ਆ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਹੇ ਮੇਰੇ ਪਿਆਰੇ ਪ੍ਰੀਤਮ ਜੀ ਤੇਰੀ ਚਾਲ ਬੜੀ ਸੁੰਦਰ ਹੈ, ਤੇਰੀ ਬਾਣੀ ਬੜੀ ਮਿੱਠੀ ਹੈ, ਤੇਰੀ ਬਾਣੀ ਸਾਰਿਆਂ ਦੇ ਅੰਦਰ ਨੂੰ ਸੰਤੋਖ ਦਿੰਦੀ ਏ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ। ਕੋਕਨ ਕੋਕਲਾ ਤਰਲ ਜਵਾਨੀ, ਤਰਲਾ ਜਵਾਨੀ ਆਪ ਪਾਣੀ, ਇਸ ਮਨ ਕੀ ਪੂਰੀ ਹੈ, ਸਾਰ ਵਿੱਚੋਂ ਪਗ ਧਰੈ ਖਿਮ ਖਿਮ ਆਪ ਆਪ ਸੰਧੂਰੇ। ਹੁਣ ਦੇਖੋ ਦੋ ਪ੍ਰਮਾਣ ਦਾਤਾਰਨੇ ਦੇ ਵਿੱਚ ਦਿੱਤੇ। ਪਹਿਲਾ ਵਚਨ ਕਿਹਾ ਕਿ ਤੇਰੀ ਚਾਲ ਬੜੀ ਚੰਗੀ, ਤੇ ਜੁਦਾ ਸ਼ਬਦ ਵੇਚਿਆ ਤੇਰੀ ਬੋਲੀ ਵੀ ਬੜੀ ਚੰਗੀ। ਹੁਣ ਬੰਦਾ ਪੁੱਛਦਾ ਵੀ ਚਾਲ ਕਿਹੋ ਜਿਹੀ ਚੰਗੀ ਹੈ ਤੇ ਬੋਲੀ ਕਿਹੋ ਜਿਹੀ ਚੰਗੀ ਹੈ, ਤੇ ਗੁਰੂ ਗ੍ਰੰਥ ਸਾਹਿਬ ਨੇ ਫਿਰ ਉੱਤੇ ਸ਼ਬਦ ਵਰਤੇ ਨੇ ਕਿ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਤੇ ਅਗਲਾ ਬਚਨ ਹੈ ਤਰਲਾ ਜਵਾਨੀ ਆਪ ਭਾਨੀ, ਇਸ ਮਨ ਕੀ ਪੂਰੀ, ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ, ਤੇ ਚਾਲ ਤੇਰੀ ਸਾਰੰਗ ਜਿਉ ਪੱਗ ਧਰੈ ਖਿਮ ਖਿਮ। ਇੱਥੇ ਸਾਰੰਗ ਦਾ ਅਰਥ ਹੈ ਹਾਸੀ, ਜਿਵੇਂ ਹਾਸੀ ਬੜੀ ਮਸਤ ਚਾਲ ਚੱਲਦਾ ਹੈ, ਚਾਲ ਤੇਰੀ ਹਾਸੀ ਵਰਗੀ ਮਸਤ ਹੈ, ਤੇ ਬੋਲੀ ਤੇਰੀ ਕੋਇਲ ਵਰਗੀ ਮਿੱਠੀ ਹੈ। ਭਗਤ ਨਾਮਦੇਵ ਜੀ ਨੂੰ ਪੁੱਛੋ, ਮੈਂ ਸਿਰਫ ਆਉਣਾ ਇਸ ਵਿਸ਼ੇ ਤੇ ਕਿ ਮੇਰਾ ਸੱਜਣ ਕਦੀ ਫਿੱਕਾ ਬੋਲਦਾ ਹੀ, ਉਹ ਮਿੱਠ ਬੋਲਣਾ ਹੈ। ਭਗਤ ਨਾਮਦੇਵ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਮਾਲਕ ਜੀ ਖੱਲੇ ਯਾਰਾਂ, ਖੱਲੇ ਯਾਰਾਂ ਖੁਸ਼ ਖਬਰੀ, ਦਵਾਰਕਾ ਨਗਰੀ ਰਾਸ ਡਗੋਈ। ਉੱਥੇ ਇੱਕ ਸ਼ਬਦ ਵਰਤੇ ਹੈ ਕਿ ਮੇਰੇ ਮਾਲਕ ਜੀ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਕੋਕਨ ਕੋਕਲਾ ਤਰਲ ਜਵਾਨੀ, ਉਹਦੀ ਚਾਲ ਸੁਹਾਵੀ ਵੀ ਤੇ ਬਾਣੀ ਵੀ ਮਧੁਰਾੜੀ ਹੈ। ਸ਼ਬਦ ਵਰਤੇ ਪਏ ਨੇ ਕਿ ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਤਾਏ ਕੇ ਮਗੋਲ, ਤੇਰੀ ਜ਼ਬਾਨ ਵਿੱਚ ਮਿਠਾਸ। ਦੇਖੋ ਬਾਬਾ ਫਰੀਦ ਸਾਹਿਬ ਨੇ ਬਹੁਤ ਪਿਆਰਾ ਇੱਕ ਬਚਨ ਕਿਹਾ, ਉਹਨਾਂ ਦੇ ਪਵਿੱਤਰ ਸ਼ਲੋਕ ਨੇ, ਤੇ ਜਦੋਂ ਸ਼ਲੋਕਾਂ ਨੂੰ ਪੜ੍ਹਨੇ ਆ ਉਹਨਾਂ ਨੇ ਸ਼ਬਦ ਵਰਤਿਆ। ਕਹਿੰਦੇ ਨੇ ਸੱਜਣਾ ਰੱਬ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਤੇਰੇ ਅੰਦਰ ਨੂੰ ਮਿਠਾਸ ਦੇ। ਦੇਖੋ ਜੇ ਅੰਦਰ ਦੀ ਮਿਠਾਸ ਨੇ ਨਾ, ਬਾਹਰੋਂ ਕੁਝ ਸਮੇਂ ਲਈ ਮਿੱਠਾ ਬੋਲਾਂਗੇ, ਪਰ ਉਹ ਮਿਠਾਸ ਕਦੀ ਵੀ ਕਿਸੇ ਨੂੰ ਪਾਏਗੀ ਨੀ ਜੇ ਬੰਦਾ ਅੰਦਰੋਂ ਮਿੱਠਾ ਸੀ। ਬਾਬਾ ਜੀ ਨੇ ਇੱਕ ਸ਼ਬਦ ਤਾਂ ਕਿਹਾ ਹੈ ਕਿ ਕੰਨ ਮੁਸੱਲਾ ਸੂਫ ਗਲ, ਕੰਨ ਦਾ ਅਰਥ ਹੈ ਕੰਧਾ, ਮੋਢੇ ਦੇ ਉੱਤੇ ਰੱਖਿਆ ਉਹ ਬਸਤਰ ਕੱਪੜਾ ਜਿਹਦੇ ਤੇ ਬੈਠ ਕੇ ਤੂੰ ਨਮਾਜ਼ ਪੜ੍ਹਨਾ, ਮੁਸੱਲਾ ਸੂਫ ਗਲ, ਗਲ ਵਿੱਚ ਸੂਫੀਆਂ ਵਾਲਾ ਲਿਬਾਸ ਵੀ ਪਾਇਆ। ਕੰਨ ਮੁਸੱਲਾ ਸੂਫ ਗਲ, ਦਿਲ ਕਾਤੀ ਗੁੜਵਾਟ। ਹੁਣ ਗੁੜਵਾਟ ਦਾ ਅਰਥ ਵੀ ਮਿੱਠਾ ਬੋਲਣਾ, ਜ਼ਬਾਨ ਗੁੜਵਰ ਕੀ ਮਿੱਠੀ। ਇਸ ਕਰਕੇ ਮੈਂ ਥੋੜਾ ਜਿਹਾ ਵੇਰਵਾ ਇਸ ਸੰਬੰਧੀ ਦੇਣਾ ਚਾਹੁੰਦਾ ਕਿ ਅਸਲ ਵਿੱਚ ਉਹ ਹੀ ਮਿੱਠਾ ਬੋਲਿਆ ਪ੍ਰਵਾਨ ਹੈ ਜੇ ਬੰਦੇ ਦਾ ਅੰਦਰ ਵੀ ਮਿੱਠਾ ਹੋਵੇ, ਜੇ ਅੰਦਰ ਕੋੜ ਨਾਲ ਭਰਿਆ ਬਾਹਰੋਂ ਮਿੱਠਾ ਬੋਲੀ ਜਾ, ਉਹਨੂੰ ਗੁਰੂ ਨੇ ਕਦੀ ਨੀ ਪ੍ਰਵਾਨ ਕੀਤਾ। ਕੰਨ ਮਸੱਲਾ ਸੂਫ ਗਲ, ਦਿਲ ਕਾਤੀ ਗੁੜਵਾਟ, ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ। ਉਹਨਾਂ ਦੋ ਸ਼ਲੋਕ ਹੋਰ ਬੋਲਣ ਸੰਬੰਧੀ ਕਹੇ ਤੇ ਜਦੋਂ ਕੋਈ ਭੈਣਾ ਬੋਲਦਾ, ਅੱਗੇ ਬਾਬਾ ਜੀ ਦੀ ਬਾਣੀ ਵਿੱਚ ਅਜੇ ਅਰਥ ਆਉਣੇ ਨੇ, ਉਹਦੇ ਨਾਲ ਬੀਤਦੀ ਕੀ। ਸਾਹਿਬ ਕਿਰਪਾਲੂ ਜੀ ਨੇ ਸ਼ਬਦ ਕਹੇ ਨੇ ਬਾਬਾ ਫਰੀਦ ਜੀ ਨੇ, ਤੇ ਉਹ ਆਪ ਮਿੱਠੇ ਨੇ। ਦੇਖੋ ਉਹਨਾਂ ਨੂੰ ਅਕਸਰ ਸ਼ਬਦ ਵਰਤਿਆ ਜਾਂਦਾ ਕਿ ਬਾਬਾ ਫਰੀਦ ਸਾਹਿਬ ਸ਼ੱਕਰ ਗੰਜ, ਉਹਨਾਂ ਨੂੰ ਸ਼ੱਕਰ ਗੰਜ ਕਿਉਂ ਕਿਹਾ ਜਾਂਦਾ। ਇਹਨਾਂ ਸੰਬੰਧੀ ਵਿਦਵਾਨਾਂ ਦੇ ਆਪੋ ਆਪਣੇ ਵਿਚਾਰ, ਕੁਝ ਇਸ ਕਰਕੇ ਕਹਿੰਦੇ ਨੇ ਕਿ ਜਿੱਦਣ ਰੱਬ ਦੀ ਯਾਦ ਵੀ ਜੁੜੇ ਤੇ ਮਾਂ ਨੇ ਇੱਕ ਸ਼ੱਕਰ ਦੀ ਪੋਤਲੀ ਤੋਂ ਬਾਬੇ ਫਰੀਦ ਨੂੰ ਬੰਦਗੀ ਵੱਲ ਪ੍ਰੇਰਿਆ, ਉਹਨੂੰ ਤਾਂ ਕਹਿੰਦੇ ਨੇ ਸ਼ੱਕਰ ਗੰਜ। ਵੈਸੇ ਗੰਜ ਦਾ ਹੁੰਦਾ ਖਜ਼ਾਨਾ। ਕੁਝ ਸੱਜਣ ਕਹਿੰਦੇ ਨੇ ਕਿ ਬਾਬਾ ਫਰੀਦ ਸਾਹਿਬ ਇੰਨੇ ਮਿੱਠੇ ਸਨ, ਜਦੋਂ ਕਿ ਉਹਨਾਂ ਨੇੜੇ ਬਹਿੰਦਾ ਸੀ, ਸ਼ਬਦ ਸੁਣਦਾ ਸੀ ਤੇ ਅੰਦਰ ਨੂੰ ਠੰਡ ਪੈਂਦੀ ਸੀ, ਤੇ ਲੋਕ ਕਹਿੰਦੇ ਸਨ کہ بابا فرید دے کول مٹھاس دا خزانہ ہے, وہ شکر گنج ہے. توجہ دیا جی کہ انہاں کول مٹھاس دا خزانہ ہے, وہ شکر گنج نے. تے تیسرا میں بےنتی کراں, اصل وچ وہ اینے کو مٹھے نے, وہ اپنے مٹھ بولڑے نال جڑے نے, تے جدو انہاں مٹھ بولڑے نال جڑ کے اودی آواز سنی تے لوکاں نوں اک گل دسی, کہن لگے دنیا دے لوگو کہ تسی مٹھاس نوں پیار کردے ہو, کوئی اپنی زبان تے مٹھاس نوں حاصل کرن لئی گڑ رکھدا ہے, کوئی مشری نوں چکھدا ہے, کوئی کھنڈ کھا رہا ہے, کوئی شہد کھاندا ہے, کوئی امرت ورگا میٹھا دودھ پیندا ہے. کہندے نے ساری چیزاں میٹھیاں نے, بالکل چنگیاں نے, یہ کوئی دو راوا نہیں. پر یہ بھی کدی نہ بھولو کہ جنہ رب میٹھا یہ تو میٹھا ہور کوئی ہے ہی. ست گرو جی بانی وچ بابا جی نے شبد ورتے نے, کہن لگے شکر کھنڈ نواس گڑ ماکھیوں ماجا دودھ پیارے سب وسطو مٹیاں رب نا پجن سد ساریا مٹیاں نے, پر رب تو مٹھا کوئی نہیں. گرمخو میرے گرو گرنتھ صاحب کی بانی پڑھو تے داتا جی نے ایک بچن کیتا کہ کہنے ماں شبد بڑا مٹھا تے واقعی مٹھا, ماں ورگا شبد ایڈا مٹھا ملتا کتوں, بڑا مٹھا شبد ہے ماں پہ. پر گرو گرنتھ صاحب کہندے نے اینو اے نہ سمجھی میری ماں باپ دی بے ادبی ہے, کہندے نے میرا رب اینا میٹھا ہے سچ جانی او دے سامنے ماں دا شبد وی پھیکا پے جانا ہے. شبد ورتیا گسائی مہندا اچھڑا, اچھڑا درد ہوندا پیارا, اک تو شبد بنیا اچھڑا, گسائی مہندا اچھڑا. اگلی تو کے ام ام در تے اما ماں, ام ابے ابے در سے باپو, گسائی مسندا اچڑا, ام ابے تھامو مچڑا تھامو در سے نالوں. کہندے نے میرا سجن میرا واہگرو اینا میٹھا ہے سچ جانو میری ماں باپ تو بھی میرے میٹھا پیا لگتا ہے, تے جے نہ لگتا ہوں تے کدی پرہلاد رب دی گل نہ کرتا وہ ماں دی گل مانتا. دھیان دیا جے رب دا نام میٹھا نہ ہوں ماں باپ تو کدی وہ تشدد نہ کہنا, چپ کر کے اپنے باپ کی گل مان لیتا. بابا فرید صاحب کہندے نے کہ رب میٹھا ہے تے جدے اندر رب بہ جائے سچ جانو وہ ہوندا ہی مٹ بولڑا ہے. سب گرو گرو گرنتھ صاحب کی بانی نال جڑیا ہے. پروفیسر پورن سنگھ ہوراں نے ایک شبد کیا سی, وہ کہندے نے کہ جنہ لوکاں دے اندر دے جنہ لوکاں دے اندر نام دے خزانے نال پڑ جاندے نے, کہندے نے وہ لوگ سردیاں وچ اس خزانے دا اس اندر دا سکھ او دا نگ ماردے نے, گرمیاں وچ اس خزانے دا وہ سکھ ٹھنڈ ماردے نے. کہندے اینے کو مٹھ بولڑے ہو جاندے نے انہاں دی زبان تے کدی پھکا پڑ آؤں گے. جے آپاں پھکے بولاں گے لوکاں دے اندر ٹٹن گے. بابا فرید کہندے نے جیڑا بندہ زبان تو رکھا بول کے لوکاں دے اندر توڑ دے وہ زندگی وچ گل چیتے رکھے, جنی مرضی سادھناواں کری جائے انہوں رب دے دیدار کدی نہیں ہو سکتے. انہاں شبد ورتے نے کہ ایک پھکا نہ گال آئے, اج دا شبد ہے نانک پھکا بولے تن من پھکا ہوئے, ایک پھکا نہ گال آئے سبنا میں سچا تہی خیاؤ نہ کئی ٹھاہے مانک سب امول. کیوں زبان نہ بول کے کسی دے اندر نو ٹانا پہ دیکھو سجنا لوکاں دے خردے بڑے پوتر نے, خردیاں وچ رب بیٹھا ہے. ایک سکا نہ گال آئے سبنا میں سچا تنی خیاؤ نہ کئی ٹھائے مانک سب امول میں, سبنا من مانک تھان مول مچاندواں. جے تو رب نو ملنا چاہنے جو تو پریا کی شک تہیاؤ نہ کھائے کئی دا کسے دے خردے نو تائی نہ پکا بول کے جسائی نو پانا چاہ. حضور نے اج آرام وچ کے نانک پھکے بولی ہیں, اتھے پاس بولیے نہیں بولے للے نو بہاری نے سیاری لگی نانک. یہ ارتھ گرو نانک صاحب کرپالو جی فرماؤندے نے پھکا بولے ہیں, پھکا بولن دے نال तन मन फिका हुए, फिके दर से रुखा। कहिंदे उस बंदे दा मन भी एक दिन रुखा हो जाता है, ते रुखा बोलन वाले दा तन भी रुखा हो जाता है। तन करके भी प्रस्या रहिंदा, त्यूड़ी मत्थे तो लैंदी नहीं, ते मन करके ते उहदा हाल है ही बड़ा मंदा। नानक फिका बोले तन मन फिका होए, ते जदों फिर लोकां विच विचरदे ते लोग कहिंदे ने फिको फिका सदिए, कहिंदे ने इह बंदा बड़ा रुखा है। ओनू सद्या जांदा रुखे पण करके, ओनू याद किया जांदा इह बंदा अंदरों बड़ा कौड़ा बोलदा। साहिब कहिंदे ने फिको फिका सदिए, फिके फिकी सोए, सोए दा अर्थ हुंदा शोभा, सोए दा अर्थ हुंदा वडियाई। कहिंदे ने ओहदी इसे गल विच ही चार चुपेरे धुम पैंदी है कि इहदे तों बच के रहो, इह जबान दा बड़ा रुखा है, इह अंदरों बड़ो खुश्क जे। साहब कहने वह बंदा अपने अंदर का खून सारी जाता है। नानक फिका बोले तन मन फिका होए, फिको फिका सदिए, फिके फिकी सोए, फिका दरगह सुटिए। रब की दरगाह विच भी रुखिया नू जेड़े धक्के पैंदे हुंदे। साहब कह लगे मूह थुक्का फिका पाए, फिके बंदे दे मूह ते थां थां ते थुक्का पैंदियां, थां थां ते उहदी बेइज्जती हुंदी है। गुरमुखो देखो जदों कोई फिका बोलेगा धर्म का सही मिठा वर्त की, रब कभी भी कौड़ा नहीं बोलता, तो फिर ओरी गल करदे कौड़े क्यों बोलिए, गल करदे रुखे क्यों बोलिए। जदों कोई रुखा बोलेगा अपना किता पाउंदा। अस्याणे बजुर्ग एक घटना सुनांदे ने कि कोई फिका बोलण वाला किसी पिंड भी चला गया, पिंड अपने विच बुरा बोलता सी, ते लोकां ने फिको फिका सोए जदों पै गई, थां थां ते थुक्का पैण लगियां। मन ने कहा इस पिंड नूं छड्डी जाए, पिंड नूं छड्डिया, ते मन ने कहा कि रस्ते भी जांदिया जे भुख लगी ते खाण दा कोई प्रबंध कर लईए। उहने थोड़े जे चौल लै लै, दाल लै ली, किते खिचड़ी बना के खा लांगे। रस्ते विच तुरिया इक नगर आया। मैं सिर्फ बेनती करनी है कि फिका बोलने वाला किते भी चला जाए, इज्जत नहीं ओनू विचारे नू इको जी विचारा। तां मैं कह तरस दा पात्र है, रब ने मनुखा दे ही दित्ती बोलण दी अकल नहीं आई। चला गया नगर दे विच ते भुख लगी, एक माता दे घर चला गया। कहिंदा मां कि आ मैनू थोड़ी जी खिचड़ी बना दे, अनाज मेरे कोल है। माई ने खिचड़ी रख दित्ती, वो मंजे ते बह गया, ते उन्हें पहला सवाल किया, मां पति अजे जिउंदा ही आ? देखो बोलण दा तरीका है। फिका बोलिया, कहिंदा मां पति अजे जिउंदा ही है? माई ने कहा सुखना रब की मेहर है, मेरे सिर दा साईं जिउंदा है। परत के पुछदा तेरे बच्चे किन्ने ने? उन्हें कहा मेरे पुत्र तीन ने। कहिंदा तिन्ने दे तिन्ने अजे जिउंदे ने? हुण देखो शब्द भैड़ा बोलना है ना, कि तिने दे तिने जांदे ने। उन्हें फिर माड़ा जिहा अंदर नूं पी लिया, कहण लगी चलो हां रब दीआं मेहरां ने, रब लम्मी उम्र करे तिने जांदे ने, जवानियां मन। उस माई दे घर बजी सी मझ, मझ बड़ी कीमती सी, ते दरवाजा सी छोटा, ते उठ के खलो गया, कदी दरवाजे वल वेखे कदी मझ वल वेखे, ते माई ने पुछ लिया पुत्र की गल है, मंजे ते बैठा उठ क्यों गया है? कहिंदा मैनू एक समझ नहीं पैंदी मां, जे मान लो अज तेरी मझ मर जाए ते दरवाजा छोटा है, आपां इहनूं बाहर किवें कढ़ा? उहने कहा, कहिण लगी अपनी झोली कर मेरा। उहने झोली कीती, माई ने जिहड़ी अद्धी कच्ची पक्की खिचड़ी सी ना पवा के उहदी झोली च मारी, ते जदों झोली च खिचड़ी पई ते गर्म पानी पैरां ते पिया, पैर सड़े, ते पुकार के कहिंदा मां इह की पानी नाल मेरे पैर सड़ गए ने? कह लगी असल विच तेरी जबान दा स्वाद है, तू लोकां दे अंदर साड़ने तेरा ते सारा शरीर सड़ना चाहिदा। देखो जदों कोई भैड़ा बोलेगा, फिका बोलेगा, सारे लोकां ने घटनावां लईआं सन वी फिके बोलण दा यही कारण कि गुरु ग्रंथ साहिब दा खजाना बड़ा कीमती है। क्यों नहीं थां थां ते जांदा? क्योंकि वरतान वाले साडे अंदर ही रुखा बने ने, कोई गल सुनने तैयार ही नहीं। बड़ी सोहनी गल इकबाल ने कही सी। वो गए सन पूर्व की धरती तो पछम, जदों इंग्लैंड गए ने वापस आए उन्होंने किसी ही पूछया कि पछम के फर्श के उथों के धर्म से पूर्व के अंतर है, तो वे शब्द सन बहुत देखे हैं मगरब और मशरक के मै खाने, यहां साकी नहीं मिला वहां बेजोग है मैं खाना। ये अर्थ की है? वो कहना मैं पूर्व ते पश्चिम के धर्म नू देखे है। कहने जेड़ा पूर्व विच धर्म है उहदे विच नशा स्वाद है पर प्याण वालियां नू अकल नहीं। कहना पश्चिम दे विच स्वाद कोई नहीं पर प्याण वालियां नू लियाकत बड़ी, उन्होंने अपने धर्म की गल करन दी बड़ी जात है। वो मिठ बोलड़े ने उन्होंने कोल कुछ गुण ने। हजूर कहने सजना नानक फिक्का बोलिए तन मन फिक्का होए, फिक्को फिक्का सदिए फिक्के फिक्की सोए, फिक्का सरगै छतिए मुंह थुका फिक्का पाए। अगली टोके कहने फिक्का मूर्ख आखिए, फिक्का बोलने वाले नु कहने मूर्ख है। अगे साहब ने शब्द वरते है पाणा लह सजाए। हुण पाणा का अर्थ हुंदा है ये पास पाणा नहीं करना, थोड़ा जा भाड़ा करके खा बोल के पाणा, एदा अर्थ के जुटियां खांदा है बंदा। पाणा लह सजाए जेड़ा बंदा फिक्का बोलता बाबा जी कहिंदे एक तां दर्शन की लोड़ ही नहीं पैंदी भी ये बंदे का कीहो जिहा रुख है, ये किस तरह का। कहिंदे वो जबान तो बोलता है तो उस टाइम ही उहदे मत्थे ते लेबल लग जांदा है बंदा अक का मूर्ख है। फिक्का मूर्ख आ की है? फिक्का बोलने वाला अपने आप ही पता लग जांदा है मां मूर्ख है। पाणा लह सजाए ते बाबा नानक जी कहिंदे जदों बोलदा है ना फिर इहो जिहे बंदे नूं जुत्तियां दी मार पैंदी। ਇਹਦਾ ਭਾਵ ਥਾਂ ਤੇ ਬੇਇੱਜ਼ਤ ਹੁੰਦਾ ਹੈ। ਹੁਣ ਅਗਲਾ